ਸਤਿਗੁਰੂ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਪਾਵਨ ਸਰੂਪ ਦੇ ਦਰਸ਼ਨ ਕਰ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 1708 ਦੇ ਵਿੱਚ ਟਿੱਕਾ ਭਈਆ ਦੂਜ ਵਾਲੇ ਦਿਨ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਗਟ ਕੀਤੀ। ਗੁਰਾਂ ਦੀ ਕਿਰਪਾ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ। ਕਥਾ ਦੇ ਰੂਪ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਨੇ। ਆਸਾ ਰਾਗ ਦੇ ਵਿੱਚ 373 ਅੰਗ ਤੇ ਸਤਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਸੰਗਤਾਂ ਪਰ। ਜਿਸ ਵੇਲੇ ਕਿਰਥੀਆ ਜਿਹਦਾ ਨਾਮ ਸੀ ਕਿਰਥੀ ਚੰਨ ਦੇ ਕਹਿਣ ਤੇ ਸੁਲਹੀ ਭੱਠਾ ਦੇਖਣ ਵਾਸਤੇ ਘੋੜੇ ਸਮੇਤ ਉੱਪਰ ਚੜ੍ਹਿਆ, ਲਾਗਿਓਂ ਝਾੜੀਆਂ ਵਿੱਚੋਂ ਪੰਛੀ ਉੱਡਿਆ, ਉਹਦੀ ਖੰਭਾਂ ਦੀ ਫੜਫੜਾਹਟ ਦੇ ਨਾਲ ਘੋੜਾ ਡਰ ਗਿਆ। ਇਸ ਪ੍ਰਕਾਰ ਸੁਲਹੀ ਉਸ ਭੱਠੇ ਦੇ ਵਿੱਚ ਡਿੱਗ ਕੇ ਝੁਲਸ ਗਿਆ ਸੀ। ਸੋ ਸੰਗਤਾਂ ਨੇ ਦੱਸੀ ਇਹ ਖਬਰ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ। ਪਹਿਲਾਂ ਵੀ ਸ਼ਬਦ ਸ਼੍ਰਵਣ ਕਰ ਚੁੱਕੇ ਹਾਂ ਉਸ ਸੰਬੰਧ ਵਿੱਚ। ਸੋ ਸਤਿਗੁਰੂ ਮਹਾਰਾਜ ਨੇ ਇਹ ਜਿਹੜਾ ਸੁਲਹੀ ਨਿੰਦਕ ਸੀ ਇਹਦੇ ਪ੍ਰਤੀ ਉਚਾਰਨ ਕੀਤਾ, ਅਥਵਾ ਸੰਸਾਰ ਭਰ ਦੇ ਵਿੱਚ ਜੇ ਕੋਈ ਨਿੰਦਾ ਕਰਦਾ ਹੈ, ਮਹਾਰਾਜ ਕਹਿੰਦੇ ਭਾਈ ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਬਾਰ ਬਾਰ ਗੁਰੂ ਸਾਹਿਬ ਆਪਾਂ ਨੂੰ ਸਾਵਧਾਨ ਕਰਦੇ ਨੇ ਨਿੰਦਾ ਨਾ ਕਰੋ। ਸੋ ਇਸ ਕਰਕੇ ਨਿੰਦਕ ਦਾ ਜੋ ਹਸ਼ਰ ਹੁੰਦਾ ਹੈ ਉਹ ਮਹਾਰਾਜ ਆਪਾਂ ਨੂੰ ਦੱਸ ਰਹੇ ਨੇ ਆਸਾ ਮਹੱਲਾ ਪੰਜਵਾਂ ਵਿੱਚ। ਆਸਾ ਰਾਗ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ। ਅਰੜਾਵੈ ਬਿਲ ਲਾਵੈ ਨਿੰਦਕ। ਸੋ ਨਿੰਦਕ ਪੁਰਸ਼ ਜਿਹੜਾ ਹੁੰਦਾ ਹੈ ਉਹ ਅਰੜਾਉਂਦਾ ਹੈ। ਜਿਸ ਪ੍ਰਕਾਰ ਕਹਿੰਦੇ ਹਨ ਕਿ ਸੰਡੇ ਜਿਹੜੇ ਹੁੰਦੇ ਨੇ ਉਹ ਅਰੜਾਉਂਦੇ ਹੁੰਦੇ ਨੇ ਅਤੇ ਵਿਰਲਾਪ ਕਰਦਾ ਹੈ ਉੱਚੀ ਉੱਚੀ ਜਦੋਂ ਉਹਨੂੰ ਆਪਣੀ ਕੀਤੀ ਦੇ ਉੱਤੇ ਸਜ਼ਾ ਮਿਲਦੀ ਹੈ। ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੈ ਨਿੰਦਕ ਰਹਾਉ। ਨਿੰਦਕ ਨੂੰ ਪੂਰਾ ਰੂਪ ਜੋ ਪਰਾ ਰੂਪ ਬ੍ਰਹਮ ਹੈ ਪਰਮਾਤਮਾ ਪਾਰ ਬ੍ਰਹਮ ਵਿਆਪਕ ਪਰਮਾਤਮਾ ਉਹ ਕਿਉਂਕਿ ਭੁੱਲ ਗਿਆ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਸ ਕਰਕੇ ਨਿੰਦਕ ਇਨਸਾਨ ਜਿਹੜਾ ਹੁੰਦਾ ਉਹ ਆਪਣੇ ਕੀਤੇ ਕਰਮਾਂ ਦਾ ਫਲ ਆਪ ਹੀ ਪਾਉਂਦਾ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਨਿੰਦਕ ਦੀ ਸੰਗਤ ਕਰਨੀ ਤੋਂ ਮਹਾਰਾਜ ਹੋੜਿਆ ਆਪਾਂ ਨੂੰ ਸਾਰਿਆਂ ਨੂੰ, ਨਿੰਦਕ ਦੇ ਨਾਲ ਨਾ ਬੈਠੋ ਕਿਉਂਕਿ ਉਹਨੇ ਤਾਂ ਹੁਣ ਮਾਰ ਖਾਣੀ ਖਾਣੀ। ਨਾਲ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲਏ ਸਿਧਾਵੈ। ਜਿਹੜਾ ਕੋਈ ਪੁਰਸ਼ ਕਹਿੰਦੇ ਨਿੰਦਕ ਦਾ ਸੰਗੀ ਹੁੰਦਾ, ਨਿੰਦਕ ਬੰਦਾ ਉਹਨੂੰ ਵੀ ਨਾਲ ਲੈ ਕੇ ਡੁੱਬਦਾ ਪਰ ਲੋਕ ਜਾਂਦਾ। ਇਸ ਕਰਕੇ ਕਿਉਂਕਿ ਨਿੰਦਕ ਦੀ ਮੱਤ ਪੁੱਠੀ ਹੁੰਦੀ ਹੈ, ਨਿੰਦਕ ਹਮੇਸ਼ਾ ਸਾਨੂੰ ਪੁੱਠੀਆਂ ਆਦਤਾਂ ਪਾ ਦਿੰਦਾ, ਪੁੱਠੀਆਂ ਗੱਲਾਂ ਸਿਖਾ ਦਿੰਦਾ ਹੈ। ਸ਼ਰਧਾ ਵਾਲੇ ਪੁਰਸ਼ ਦਾ ਮਨ ਬੜਾ ਕੋਰਾ ਹੁੰਦਾ, ਸੋਹਣਾ ਸਾਫ਼ ਸੁਥਰਾ। ਗੁਰਮੁਖਾਂ ਕੋਲ ਬੈਠੀਏ ਤਾਂ ਗੁਰਮੁਖਤਾ ਹੀ ਆ ਜਾਂਦੀ ਹੈ ਪਰ ਮਹਾਰਾਜ ਕਹਿੰਦੇ ਨਿੰਦਕਾਂ ਦੇ ਕੋਲ ਜੇ ਬੈਠੀਏ ਤਾਂ ਬੰਦਾ ਧੱਕੇ ਨਾਲ ਹੀ ਨਿੰਦਿਆ ਕਰਨ ਲੱਗ ਜਾਂਦਾ। ਅਣਹੋਂ ਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਾਹ ਜਲਾਵੈ। ਦੂਜੇ ਆਦਮੀ ਵਿੱਚ ਦੋਸ਼ ਕੋਈ ਹੁੰਦਾ ਹੀ ਨਹੀਂ ਪਰ ਨਿੰਦਕ ਜਿਹੜਾ ਬੰਦਾ ਉਹ ਅਜਗਰ ਸੱਪ ਵਾਂਗ ਅਸਹਿ ਪਾਪਾਂ ਦੇ ਭਾਰ ਨੂੰ ਉਠਾਉਂਦਾ ਰਹਿੰਦਾ। ਤੋ ਅਣਹੋਂ ਦਾ ਹੁੰਦਾ ਪ੍ਰਾਪਤ ਤਾਂ ਕੁਝ ਨਹੀਂ ਹੁੰਦਾ ਉਹਨੂੰ, ਲਾਭ ਤੋਂ ਬਿਨਾਂ ਹੀ ਅਸਹਿ ਪਾਪਾਂ ਦੇ ਭਾਰ ਨੂੰ ਉਠਾਉਂਦਾ ਕਿਉਂਕਿ ਇਹ ਇੱਕ ਆਦਤ ਜੀ ਬਣ ਜਾਂਦੀ। ਜੇ ਮਾੜੀ ਜੀ ਇੱਕ ਨਿੰਦਾ ਅੱਜ ਕਰ ਲਈ ਕੱਲ੍ਹ ਨੂੰ ਹੋਰ ਕਰ ਲਈ ਇਹ ਸਵਾਦ ਬੜਾ ਆਉਂਦਾ ਨਿੰਦਾ ਕਰਨ ਵਿੱਚ ਬੰਦੇ ਨੂੰ। ਜੇ ਉਹ ਬਾਣੀ ਦਾ ਆਨੰਦ ਪ੍ਰਾਪਤ ਕਰਨ ਲਈ ਬਾਣੀ ਪੜ੍ਹਨ ਲੱਗ ਜਾਂਦਾ ਤਾਂ ਉਹਨੂੰ ਉਹੋ ਜਿਹਾ ਆਨੰਦ ਆਉਣ ਲੱਗ ਜਾਣਾ ਸੀ। ਸੋ ਇਸ ਤਰ੍ਹਾਂ ਨਿੰਦਕ ਪੁਰਸ਼ ਆਪਣੇ ਆਪ ਨੂੰ ਨਿੰਦਾ ਰੂਪੀ ਅੱਗ ਵਿੱਚ ਸਾੜਦਾ ਹੀ ਰਹਿੰਦਾ ਅਤੇ ਨਿੰਦਕ ਬੰਦੇ ਨੂੰ ਜਮਦੂਤ ਵੀ ਨਰਕ ਦੀ ਅੱਗ ਵਿੱਚ ਸਾੜਦੇ ਨੇ ਕਿਉਂਕਿ ਨਿੰਦਕ ਉਹ ਹੁੰਦਾ ਜਿਹੜਾ ਅਣਹੋਈ ਗੱਲ ਬਿਨਾਂ ਦੇਖਿਆਂ ਕਰਿਆ ਹੀ ਕਰਨ ਲੱਗ ਜੇ, ਦਰਿਆਫਤ ਨਾ ਕਰੇ ਜਾ ਕੇ ਉਸ ਗੱਲ ਦਾ ਪੜਚੋਲ ਨਾ ਕਰਨੀ ਵੀ ਇਹ ਗੱਲ ਸਹੀ ਹੈ ਕਿ ਗਲਤ ਹੈ ਜਾਂ ਕੀ ਗੱਲ ਹੋਈ ਸੀ। ਸੋ ਅੱਜ ਕੱਲ੍ਹ ਤਾਂ ਨਿੰਦਕ ਐਸੇ ਨੇ ਕਿ ਉਹ ਨਿੰਦਕਾਂ ਨੂੰ ਤਾਂ ਨਿੰਦਾ ਦੇ ਵਿੱਚ ਸਵਾਦ ਆਉਂਦਾ ਹੀ ਆਉਂਦਾ, ਉਹ ਹੋਰਨਾਂ ਸਾਧਨਾਂ ਦੇ ਰਾਹੀਂ ਲੋਕਾਂ ਸਾਰਿਆਂ ਨੂੰ ਨਿੰਦਕ ਬਣਾ ਦਿੰਦੇ ਨੇ। ਲੋਕਾਂ ਨੂੰ ਵੀ ਗਿਆਨ ਨਹੀਂ ਹੁੰਦਾ, ਲੋਕ ਵੀ ਵਿਚਾਰੇ ਪਿੱਛੇ ਲੱਗ ਜਾਂਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨਿੰਦਕ ਨਾ ਬਣੋ, ਭਾਵੇਂ ਅੱਖਾਂ ਦੇ ਨਾਲ ਸਾਹਮਣੇ ਵੀ ਕੋਈ ਦੇਖ ਲਈਏ ਫਿਰ ਵੀ ਕਹਿੰਦੇ ਅਣਡਿੱਠੀ ਕਰ ਛੱਡੋ, ਕਹਿੰਦੇ ਇਹ ਵੀ ਉਹਦੇ ਹੁਕਮ 'ਚ ਹੀ ਹੋ ਰਿਹਾ। ਸਤਿਗੁਰੂ ਕਹਿੰਦੇ ਨੇ ਇਹ ਮੈਂ ਐਵੇਂ ਨਹੀਂ ਕਿਹਾ, ਪਰਮੇਸ਼ਰ ਕੈ ਦੁਆਰ ਹੈ ਜੇ ਹੋਏ ਬਤੀਤੈ ਸੋ ਨਾਨਕ ਆਖੇ ਸੁਣਾਵੈ। ਕਹਿੰਦੇ ਪਰਮੇਸ਼ਰ ਦੇ ਦਰ ਤੇ ਜੋ ਨਿੰਦਕਾਂ ਦਾ ਹਾਲ ਹੁੰਦਾ ਨਾ, ਫਿਰ ਉੱਥੇ ਜਾ ਕੇ ਬਤੀਤ ਹੁੰਦਾ ਹਾਲ ਉਹਨਾਂ ਨਾਲ। ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਮੈਂ ਤੁਹਾਨੂੰ ਮੂੰਹੋਂ ਆ ਕੇ ਸੁਣਾਉਂਦਾ, ਉੱਥੇ ਬਹੁਤ ਮਾੜੀ ਹਾਲਤ ਕਰਦੇ ਨਿੰਦਕ ਦੀ। ਪੁੱਛਦੇ ਨੇ ਤੇਰੇ ਕੋਲ ਕੀ ਸਬੂਤ ਹੈ, ਤੂੰ ਕੀ ਦੇਖਿਆ ਸੀ? ਕਹਿੰਦੇ ਮੈਂ ਦੇਖਿਆ, ਮੈਂ ਫਲਾਨੇ ਤੋਂ ਸੁਣਿਆ ਸੀ, ਉਹਨੂੰ ਵੀ ਨਾਲ ਰਗੜਾ ਲੱਗਦਾ, ਤੀਜਾ ਚੌਥਾ ਪੰਜਵਾਂ, ਇਸ ਕਰਕੇ ਸਾਰਿਆਂ ਨੂੰ ਹੀ ਉਹਦੀ ਭਾਰੀ ਸਜ਼ਾ ਮਿਲਦੀ ਹੈ। ਮਹਾਰਾਜ ਕਹਿੰਦੇ ਤੈਨੂੰ ਨਿੰਦਾ ਕਰਨ ਭੇਜਿਆ ਸੀ ਦੁਨੀਆਂ 'ਚ, ਚੁਗਲੀ ਕਰਨ ਭੇਜਿਆ ਸੀ ਤੈਨੂੰ, ਮੈਂ ਭੇਜਿਆ ਸੀ ਮਨੁੱਖਾ ਦੇਹੀ ਦੇ ਕੇ ਨਾਮ ਜਪਣ ਨੂੰ, ਸੰਗਤ ਕਰਨ ਨੂੰ, ਸੇਵਾ ਕਰਨ ਨੂੰ। ਨਿਰੰਕਾਰ ਜੀ ਕਹਿੰਦੇ ਮੈਨੂੰ ਸਾਰਿਆਂ ਦੇ ਵਿੱਚ ਦੇਖ ਕੇ ਤੂੰ ਸਾਰੇ ਮਨੁੱਖਤਾ ਦੀ ਸੇਵਾ ਕਰਦਾ, ਪਸ਼ੂਆਂ ਦੀ, ਪੰਛੀਆਂ ਦੀ, ਦਰਖਤਾਂ ਦੀ ਸੇਵਾ ਕਰਦਾ, ਤੇ ਤੂੰ ਮੈਨੂੰ ਸਾਰੇ ਕਿਤੇ ਦੇਖਦਾ, ਤਾਂ ਤੈਨੂੰ ਨਿੰਦਾ ਕਰਨ ਦੀ ਉੱਥੇ ਕਾਹਦੀ ਲੋੜ ਪਈ ਸੀ, ਤੈਨੂੰ ਹੁਣ ਗੂੰਗਾ ਬਣਾ ਦਿੰਦੇ। ਚਾਰ ਪਾਵ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ। ਕਹਿੰਦੇ ਜਾ ਗੂੰਗਾ ਬਣ ਜਾ, ਪਸ਼ੂ ਬਣਾ ਦਿੰਦੇ ਨੇ, ਨਾ ਉਹ ਬੋਲ ਸਕੇ ਨਾ ਕੁਛ ਕਹਿ ਸਕੇ। ਪਰ ਸਤਿਗੁਰੂ ਜੀ ਕਹਿੰਦੇ ਨੇ ਬਚਨ ਕਿ ਭਗਤ ਜਨਾ ਕਉ ਸਦਾ ਆਨੰਦ ਹੈ, ਹਰ ਕੀਰਤਨ ਗਾਏ ਬਿਗਸਾਵੈ। ਕਹਿੰਦੇ ਜੀ ਭਗਤ ਨਹੀਂ ਨਿੰਦਾ ਕਰਦੇ, ਕਹਿੰਦੇ ਨਾ, ਉਹ ਭਗਤ ਹੁੰਦੇ ਨੇ ਉਹ ਹਰੀ ਦਾ ਕੀਰਤਨ ਕਰਕੇ ਹੋਰਨਾਂ ਦੇ ਮਨ ਨੂੰ ਵੀ ਖੁਸ਼ ਕਰਦੇ ਨੇ, ਆਪ ਵੀ ਖੁਸ਼ ਹੁੰਦੇ ਨੇ। ਪਰਮੇਸ਼ਰ ਦੇ ਜੋ ਭਗਤ ਜਨ ਹਨ ਉਹਨਾਂ ਨੂੰ ਹਮੇਸ਼ਾ ਆਨੰਦ ਹੀ ਬਣਿਆ ਰਹਿੰਦਾ, ਜਿੰਨਾ ਬਚ ਜੀਏ ਚੰਗਾ। ਆਲਤੂ ਫਾਲਤੂ ਜਿੰਨੀਆਂ ਗੱਲਾਂ ਹੁੰਦੀਆਂ ਨੇ ਇਹਦੇ ਵਿੱਚ, ਕਦੇ ਆਪਣੇ ਮੂੰਹ ਚੋਂ ਮਾੜੀ ਗੱਲ ਗੁਰੂ ਸਾਹਿਬ ਬਾਰੇ ਵੀ ਨਿਕਲ ਸਕਦੀ ਹੈ, ਕਿਸੇ ਮਹਾਂਪੁਰਖ ਬਾਰੇ ਵੀ ਨਿਕਲ ਜਾਂਦੀ ਹੈ, ਸੰਗਤ ਬਾਰੇ ਵੀ ਨਿਕਲ ਜਾਂਦੀ ਹੈ, ਲੋੜ ਨਹੀਂ। ਮਹਾਰਾਜ ਕਹਿੰਦੇ ਕੋਈ ਲੋੜ ਨਹੀਂ, ਜਿੰਨੀ ਬਹਿ ਕੇ ਨਿੰਦਿਆ ਕੀਤੀ ਹੈ, ਚਾਰ ਚਾਰ ਘੰਟੇ ਲੋਕ ਨਿੰਦਾ ਦੇ ਢਾਣੀਆਂ ਬਣਾ ਬਣਾ ਕੇ ਕਰਦੇ ਨੇ। ਸਤਿਗੁਰੂ ਕਹਿੰਦੇ ਉਹੀ ਚਾਰ ਘੰਟੇ ਦੇ ਵਿੱਚ 32 ਮਾਲਾ ਮੂਲ ਮੰਤਰ ਦੀਆਂ ਆਰਾਮ ਨਾਲ ਹੋ ਜਾਂਦੀਆਂ, ਉਹ ਕਰੋ ਤਾਂ 25 ਜਪਜੀ ਸਾਹਿਬ ਹੋ ਜਾਂਦੇ ਆ, ਸੁਖਮਨੀ ਸਾਹਿਬ ਦੇ ਭਾਵੇਂ 10 ਪਾਠ ਕਰ ਲਓ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਜੀਵਾਂ ਨੂੰ ਆਪ ਤਾਂ ਡੁੱਬਣ ਵਾਲੇ ਪਾਸੇ ਲੱਗੇ ਹੀ ਹੋਏ ਨੇ, ਦੂਸਰਿਆਂ ਨੂੰ ਵੀ ਨਾਲ ਡੋਬਦੇ ਨੇ। ਪਰ ਸੰਗਤ ਕਰਨ ਦੇ ਨਾਲ ਆਪਾਂ ਇਹ ਗੱਲ ਸਮਝ ਲੈਣੀ ਆ ਕਿ ਮੂੰਹ ਨੂੰ ਗੰਦਾ ਨਹੀਂ ਕਰਨਾ ਨਿੰਦਿਆ ਕਰਕੇ, ਚੁਗਲੀ ਕਰਕੇ। ਕੰਨ ਨਹੀਂ ਨਿੰਦੇ, ਕੰਨ ਕਾਲੇ ਹੋ ਗਏ ਨਿੰਦਿਆ ਸੁਣ ਸੁਣ ਕੇ। ਸਤਿਗੁਰੂ ਕਹਿੰਦੇ ਨੇ ਤੁਸੀਂ ਬਾਣੀ ਮੂੰਹ ਦੇ ਨਾਲ ਬੋਲਦੇ ਰਹੋ, ਕੰਨਾਂ ਨਾਲ ਸੁਣਦੇ ਰਹੋ, ਜੇ ਕੋਈ ਕਰਦਾ ਨਿੰਦਿਆ ਉਹਦੇ ਤੋਂ ਪਰੇ ਹੋ ਜਾਓ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਾਂ ਕਛ ਲਾਗੈ ਦਾਗ। ਆਸਾ ਮਹੱਲਾ ਪੰਜਵਾ। ਜਗਿਆਸੂ ਜਿਹੜਾ ਹੈ ਰੱਬ ਦੀ ਪ੍ਰਾਪਤੀ ਕਰਨ ਦਾ ਇੱਛੁਕ ਹੈ, ਉਹ ਆਪਣੀ ਵਿਵਸਥਾ ਇਉਂ ਸੁਣਾਉਂਦਾ ਹੈ। ਮਹਾਰਾਜ ਜਗਿਆਸੂ ਦੀ ਵਿਵਸਥਾ ਨੂੰ ਇਹ ਸ਼ਬਦ ਚੰਕਤ ਕਰਦੇ ਹਨ। ਜਾਓ ਮੈਂ ਕੀਓ ਸਗਲ ਸਿੰਗਾਰਾ, ਤਾਓ ਪੀ ਮੇਰਾ ਮਨ ਨਾ ਪਤੀਯਾਰਾ। ਕਹਿੰਦੇ ਹੇ ਮਹਾਤਮਾ ਜੀ, ਹੇ ਸਤਿਗੁਰੂ, ਜਦੋਂ ਮੈਂ ਜਪ ਤਪ ਰੂਪੀ ਸਾਰਾ ਸ਼ਿੰਗਾਰ ਵੀ ਕੀਤਾ ਤਾਂ ਵੀ ਮੇਰਾ ਮਨ ਭਰੋਸੇ ਵਾਲਾ ਨਹੀਂ ਹੋਇਆ। ਅਨਕ ਸੁਗੰਧਤ ਤਨ ਮਹਿਲਾਵਾ, ਉਹ ਸੁੱਖ ਤਿਲ ਸਮਾਨ ਨਹੀਂ ਪਾਵਾ। ਭਾਵੇਂ ਮੈਂ ਅਨੇਕ ਪ੍ਰਕਾਰ ਦੀਆਂ ਸੁਗੰਧੀਆਂ ਸਰੀਰ ਤੇ ਲਾਉਣਾ ਕੀਤੀਆਂ ਨੇ, ਜਿਵੇਂ ਸੁਗੰਧੀ ਫੈਲਦੀ ਹੈ ਉਵੇਂ ਜਸਦਾਇਕ ਕਰਮ ਵੀ ਕੀਤੇ ਨੇ। ਮੈਂ ਕੀਤਾ ਸੀ ਦੁਨੀਆਂ ਚ ਮੇਰਾ ਜਸ ਫੈਲੇਗਾ। ਕਹਿੰਦੇ ਪਰ ਉਹ ਆਤਮ ਸੁੱਖ ਨੂੰ ਇੱਕ ਤਿਲ ਸਮਾਨ ਥੋੜਾ ਜਿਹਾ ਵੀ ਨਹੀਂ ਪ੍ਰਾਪਤ ਕਰ ਸਕਦਾ, ਜਿੰਨਾ ਮਰਜ਼ੀ ਕੋਈ ਕੋਸ਼ਿਸ਼ ਕਰੇ, ਕਿਉਂਕਿ ਸੁਗੰਧੀ ਲਾਉਣ ਦੇ ਨਾਲ ਉਹ ਸੁੱਖ ਤਿਲ ਸਮਾਨ ਨਹੀਂ ਪਾਵੋ। ਸੁਗੰਧੀ ਲਾਉਣ ਨਾਲ ਕੋਈ ਸੁੱਖ ਨਹੀਂ ਹੁੰਦਾ, ਖੁਸ਼ਬੂ ਤਾਂ ਬਥੇਰੀ ਆ ਜਾਂਦੀ ਹੈ। ਹੁਣ ਜਿਹੜਾ ਦੁੱਖ ਲੱਗਿਆ ਹੋਇਆ, ਜੇ ਮਰੀਜ਼ ਨੂੰ ਕਹੀਏ ਲੈ ਸੁਗੰਧੀ ਸੁੰਘ ਲੈ ਤੇਰਾ ਦੁੱਖ ਹਟ ਜੂ, ਦੁੱਖ ਤਾਂ ਦਵਾਈ ਨਾ ਹਟਣਾ। ਇਸ ਕਰਕੇ ਸਤਿਗੁਰੂ ਕਹੇ ਸੁਗੰਧੀਆਂ ਤਾਂ ਲੋਕ ਉਈ ਲਾ ਲੈਂਦੇ ਨੇ। ਮਨ ਮਹਿ ਚਿਤਵੋਂ ਐਸੀ ਆਸਾਈ, ਪ੍ਰਿਆ ਦੇਖਤ ਜੀਵੋਂ ਮੇਰੀ ਮਾਈ। ਮੈਂ ਆਪਣੇ ਮਨ ਚ ਇਹੀ ਜੀ ਆਸਾ ਚਿਤਵਦੀ ਹਾਂ, ਇਹ ਸੰਤ ਜਨੋ, ਮੈਂ ਤਾਂ ਪ੍ਰਿਆ ਪਤੀ ਨੂੰ ਦੇਖ ਕੇ ਜਿਉਂਦੀ ਹਾਂ ਕਿ ਵਾਹਿਗੁਰੂ ਦੇ ਦਰਸ਼ਨ ਹੋ ਜਾਣ। ਜਦੋਂ ਉਹਦੇ ਦਰਸ਼ਨ ਹੋ ਜਾਂਦੇ ਤਾਂ ਸੁਗੰਧੀ ਵੈਸੇ ਹੀ ਚਾਰੇ ਪਾਸੇ ਫੈਲ ਜਾਂਦੀ ਹੈ। ਜਿਨ੍ਹਾਂ ਦੀ ਬਿਰਤੀ ਲੱਗਦੀ, ਸਮਾਧੀ ਲੱਗਦੀ ਹੈ, ਇਹ ਉਹਨਾਂ ਨੂੰ ਪਤਾ। ਮਾਈ ਕਹਾਂ ਕਰੋ ਇਹੋ ਮਨ ਨਾ ਧੀਰੈ, ਪ੍ਰਿਆ ਪ੍ਰੀਤਮ ਬੈਰਾਗ ਹਿਰੈ ਰਹਾਓ। ਮਾਈ ਤੋਂ ਪਾਵੇ ਸੰਤ ਜਨੋਂ ਕੀ ਕਰਾਂ, ਇਹ ਮੇਰਾ ਮਨ ਧੀਰਜ ਨੂੰ ਫੜਦਾ ਹੀ ਨਹੀਂ। ਪਿਆਰਾ ਜੋ ਪਤੀ ਪਰਮਾਤਮਾ ਹੈ, ਸੋ ਉਹਦਾ ਵਿਰਾਗ ਮੇਰੇ ਮਨ ਚ ਆਪਣੇ ਵਾਲੇ ਪਾਸੇ ਨੂੰ ਖਿੱਚੀ ਜਾਂਦਾ, ਮੇਰੇ ਮਨ ਦੇ ਸੁੱਖਾਂ ਨੂੰ ਦੂਰ ਕਰ ਰਿਹਾ। ਮੇਰਾ ਮਨ ਤੜਫਦਾ ਹੈ ਕਿ ਮੈਂ ਕਦੋਂ ਪਰਮਾਤਮਾ ਦੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਕਰਾਂ। ਵਸਤਰ ਵਿਭੂਖਣ ਸੁਖ ਬਹੁਤ ਵਿਸੇਖ ਹੈ, ਹੋਏ ਪੀ ਜਾਨੋ ਕਿਤੇ ਨਾ ਲੇਖ ਹੈ। ਜੋ ਕੱਪੜਿਆਂ ਦੇ ਬਹੁਤੇ ਸੁੱਖ ਨੇ ਅਤੇ ਗਹਿਣਿਆਂ ਦੇ ਜੋ ਵਿਸ਼ੇਸ਼ ਸੁੱਖ ਨੇ, ਜੀਵ ਰੂਪ ਇਸਤਰੀ ਕਹਿੰਦੀ ਹੈ ਮੈਂ ਜਾਣਦੀ ਹਾਂ ਉਹ ਕਿਸੇ ਲੇਖੇ ਨਹੀਂ ਗੇ। ਕੱਪੜੇ ਪਾ ਲਏ ਤਾਂ ਕਿਹੜਾ ਸੁੱਖ ਮਿਲ ਜਾਂਦਾ, ਬਥੇਰੇ ਮਹਿੰਗੇ ਲੋਕ ਕੱਪੜੇ ਪਾਈ ਫਿਰਦੇ ਆ, ਹੀਰਿਆਂ ਦੇ ਹਾਰ ਭਾਵੇਂ ਪਾ ਲਓ ਸੁੱਖ ਨਹੀਂ ਹੈ। ਪਾਤ ਸੋਭਾ ਯਾਰ ਮਾਨ ਮਹੱਤ ਆਗਿਆਕਾਰੀ ਸਗਲ ਜਗਤ। ਇਸ ਲੋਕ ਦੀ ਜਿਹੜੀ ਪਾਤ ਹੈ, ਇੱਜ਼ਤ ਹੈ, ਪਰਲੋਕ ਦੀ ਸੋਭਾ ਹੈ ਅਤੇ ਮਾਨ ਸਮਾਨ ਤੇ ਮਹੱਤ ਹੁੰਦਾ ਮਰਾਤਬਾ ਵੱਡਾ, ਇਹ ਵੀ ਹੈ, ਇਹ ਵੀ ਕਿਸੇ ਕੰਮ 'ਚ ਨਹੀਂ, ਕਿਸੇ ਲੇਖੇ 'ਚ ਨਹੀਂ ਹੈ। ਜਿੰਨੀ ਮਰਜ਼ੀ ਇੱਥੇ ਕੋਈ ਪਾਤ ਬਣਾ ਲਈਏ, ਇੱਜ਼ਤ ਬਣਾ ਲਈਏ, ਪਰਲੋਕ ਦੀ ਸੋਭਾ ਬਣਾ ਲਈਏ, ਮਾਨ ਸਨਮਾਨ ਬਣਾ ਲਈਏ, ਵੱਡੇ ਅਹੁਦੇ ਲੈ ਲਈਏ, ਚਾਹੇ ਸਾਰਾ ਸੰਸਾਰ ਆਗਿਆਕਾਰੀ ਵੀ ਹੋ ਜਾਏ ਆਪਣਾ, ਉਹ ਵੀ ਕਿਸੇ ਲੇਖੇ ਨਹੀਂ ਆਉਣਾ। ਜੇ ਜੁਗ ਚਾਰੇ ਆਰ ਜਾਂ ਹੋਰ ਦਸੋਈ ਹੋਏ, ਦੱਸਿਆ ਮਹਾਰਾਜ ਨੇ। ਗ੍ਰਹਿ ਐਸਾ ਹੈ ਸੁੰਦਰ ਲਾਲ, ਪ੍ਰਭ ਭਾਵਾਂ ਤਾਂ ਸਦਾ ਨਿਹਾਲ। ਘਰ ਅਜਿਹਾ ਸੁੰਦਰ ਹੈ ਜੋ ਕਿ ਲਾਲ ਰੰਗ ਦਾ ਰੋਗਨ ਹੋਇਆ ਹੋਇਆ, ਚਿੱਤਰਕਾਰੀਆਂ ਕੱਢੀਆਂ ਹੋਈਆਂ ਬਾਹਰ, ਪਰ ਇਹ ਵੀ ਕਿਸੇ ਲੇਖੇ ਨਹੀਂ। ਜੇ ਵਾਹਿਗੁਰੂ ਨੂੰ ਚੰਗੀ ਲੱਗਾਂ ਤਾਂ ਸਦਾ ਕ੍ਰਿਤ ਕ੍ਰਿਤ ਨਿਹਾਲ ਨਿਹਾਲ ਹੁੰਦੀ ਹੈ, ਉਹਨੂੰ ਤਾਂ ਮੈਂ ਚੰਗਾ ਨਹੀਂ ਲੱਗਦਾ। ਸਾਜ ਸਭ ਕੇ ਬਹਿੰਦਾ, ਕਹਿੰਦਾ ਮੇਰਾ ਘਰ ਬੜਾ ਵਧੀਆ, ਬੜੇ ਸੋਹਣੇ ਰੰਗ ਰੋਗਨ ਕੀਤੇ ਹੋਏ ਨੇ, ਕੱਪੜੇ ਲੀੜੇ ਸੁਗੰਧੀਆਂ ਪੈਸਾ। ਜਦੋਂ ਵਾਹਿਗੁਰੂ ਨੂੰ ਨਹੀਂ ਚੰਗਾ ਲੱਗਦਾ, ਸਤਿਗੁਰੂ ਤਾਂ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਰਹਿਤ ਤਾਂ ਕੋਈ ਹੈ ਨਹੀਂ, ਤੇ ਜੱਚ ਪਾ ਕੇ ਬਹਿਣ ਨਾਲ ਉਹਨੂੰ ਕਿਹੜਾ ਚੰਗਾ ਲੱਗਣਾ। ਇਹ ਤਾਂ ਤੇਰੀ ਪਰਾ ਲੱਭਦਾ, ਖਾ ਪੀ ਕੇ ਮੁੱਕ ਜਾਣਾ ਸਮਾਨ ਸਾਰਾ, ਫਿਰ ਚਲਿਆ ਜਾਏਗਾ। ਵਿੰਜਨ ਭੋਜਨ ਅਨਕ ਪ੍ਰਕਾਰ, ਰੰਗ ਤਮਾਸੇ ਬਹੁਤ ਵਿਸਥਾਰ। ਹੁਣ ਅਨੇਕ ਪ੍ਰਕਾਰ ਦੇ ਵਿੰਜਨ ਹੁੰਦੇ ਸਲੂਣਿਆਂ ਦੇ ਸਹਿਤ, ਤਲੀਆਂ ਹੋਈਆਂ ਸੋਹਣੀਆਂ ਸਲੂਣੀਆਂ ਚੀਜ਼ਾਂ, ਮਿੱਠੀਆਂ ਚੀਜ਼ਾਂ, ਕਿੰਨੇ ਵੀ ਭੋਜਨ ਛਕਣਾ ਕਰਾਂ, ਬਹੁਤ ਵਿਸਥਾਰ ਪੂਰਵਕ ਚਾਹੇ ਰੰਗਾਂ ਰੰਗਾਂ ਦੇ ਤਮਾਸ਼ੇ ਦੇਖਣਾ ਕਰੀਏ। ਰਾਜ ਮਿਲਖ ਅਰ ਬਹੁਤ ਫੁਰਮਾਇਸ, ਮਨ ਨਹੀਂ ਤ੍ਰਾਪੈ ਤ੍ਰਿਸ਼ਨਾ ਨਾ ਜਾਇਸ। ਰਾਜ ਭਾਗ ਪ੍ਰਾਪਤ ਕਰਕੇ ਜਿਹੜੀਆਂ ਜੰਗੀਰਾਂ ਨੇ, ਵੱਡੀ ਵੱਡੀ ਮਿਲਖਾਂ ਜੰਗੀਰਾਂ ਦਾ ਮਾਲਕ ਵੀ ਹੋ ਜਾਵਾਂ, ਭਾਵੇਂ ਸਾਰੀ ਧਰਤੀ ਦੇ ਹੀ ਰਾਜਾ ਬਣ ਜਾਵਾਂ ਅਤੇ ਬਹੁਤੇ ਹੁਕਮ ਹਾਸਲ ਵੀ ਕਰਾਂ, ਆਹ ਲਿਆਓ ਉਹ ਖਾਣ ਨੂੰ ਲਿਆਓ, ਪਰ ਇਹਨਾਂ ਕਰਕੇ ਮਨ ਰੱਜਦਾ ਨਹੀਂ ਤੇ ਨਾ ਹੀ ਮਨ ਦੀ ਤ੍ਰਿਸ਼ਨਾ ਜਾਂਦੀ ਹੈ। ਬਿਨ ਮਿਲਵੇ ਇਹੋ ਦਿਨ ਨਾ ਬਿਹਾਵੈ, ਮਿਲੇ ਪ੍ਰਭੂ ਤਾਂ ਸਭ ਸੁਖ ਪਾਵੈ। ਪਰਮਾਤਮਾ ਦੇ ਮਿਲੇ ਬਿਨਾਂ ਇਹ ਦੇਹ ਪ੍ਰਤੱਖ ਜਿਹੜੀ ਹੈ ਨਾ, ਦਿਨ ਮਨੁੱਖਾ ਰੂਪੀ ਇਹ ਜਨਮ ਰੂਪੀ ਦੇਹ ਜਿਹੜੀ ਹੈ, ਇਹ ਵੀ ਇੱਕ ਦਿਨ ਜਿਹੜਾ ਮੰਨ ਲਓ ਬਤੀਤ ਨਹੀਂ ਹੁੰਦਾ, ਕਿਉਂਕਿ ਵਾਹਿਗੁਰੂ ਆਪ ਮਿਲੇ ਤਾਂ ਮਨ ਨੂੰ ਸਾਰੇ ਸੁੱਖ ਪ੍ਰਾਪਤ ਕਰਦਾ, ਇਹ ਦਿਨ ਬਤੀਤ ਨਹੀਂ ਹੁੰਦਾ ਸਾਡਾ, ਕਿਉਂਕਿ ਮਨੁੱਖਾ ਜਨਮ ਰੂਪੀ ਦਿਨ ਜਿਹੜਾ ਹੈ ਬੇਅਰਥ ਜਾ ਰਿਹਾ ਸਾਡਾ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਖੋਜਦਿਆਂ ਖੋਜਦਿਆਂ ਇਸ ਤੱਤ ਸਿਧਾਂਤ ਤੇ ਪਹੁੰਚੇ ਹਾਂ, ਮੈਂ ਇਹ ਜਿਹੜੀ ਸੀ ਸੋਏ ਕਨਸੋ ਕਹਿੰਦੇ ਨੇ ਖਬਰ ਨੂੰ, ਇਹ ਖਬਰ ਸੁਣੀ ਹੈ ਸਿਆਣਿਆਂ ਪੁਰਖਾਂ ਤੋਂ ਕਿ ਸਤਸੰਗਤ ਕੀਤੇ ਤੋਂ ਬਿਨਾਂ ਕੋਈ ਅੱਜ ਤੱਕ ਤਰਿਆ ਨਹੀਂ। ਜਿਹਨੇ ਸਤਸੰਗਤ ਨਹੀਂ ਕੀਤੀ ਉਹਨੂੰ ਗਿਆਨ ਹੀ ਨਹੀਂ ਹੁੰਦਾ। ਜਿਸ ਮਸਤਕ ਭਾਗ ਤਿੰਨ ਸਤਿਗੁਰ ਪਾਇਆ, ਪੂਰੀ ਆਸਾ ਮਨ ਤ੍ਰਿਪਤਾਇਆ। ਹੁਣ ਜਿਹਦੇ ਮੱਥੇ ਦੇ ਭਾਗ ਚੰਗੇ ਨੇ ਉਹਨੇ ਪੂਰਨ ਸਤਿਗੁਰਾਂ ਨੂੰ ਪ੍ਰਾਪਤ ਕੀਤਾ, ਉਹਦੀ ਆਸਾ ਪੂਰਨ ਹੋਈ ਹੈ ਤੇ ਮਨ ਵਿਸ਼ੇ ਵਾਸ਼ਨਾ ਵੱਲੋਂ ਰੱਜ ਗਿਆ, ਉਹਦਾ ਰੱਜਣਾ ਇਹੀ ਹੈ ਵਿਸ਼ਿਆਂ ਵੱਲੋਂ ਜਿਹੜਾ ਸੰਤੋਖ ਆ ਗਿਆ, ਰੱਜਣਾ ਇਹੀ ਆ ਜਿਹੜਾ ਗਿਆਨ ਹੋ ਗਿਆ ਵੀ ਹੈ ਤਾਂ ਇਹਨਾਂ 'ਚ ਕੁਛ ਨਹੀਂ, ਉਹੀ ਐਵੇਂ ਟੱਕਰਾਂ ਮਾਰਨ ਵਾਲੀ ਗੱਲ ਹੈ, ਹਰੇਕ ਕੰਮ 'ਚ ਗਿਆਨ ਹੋ ਗਿਆ, ਇਸ ਕਰਕੇ ਅਸੀਂ ਸਾਰੇ ਪਾਸਿਓਂ ਸੰਤੋਖੇ ਗਏ, ਤ੍ਰਿਪਤ ਹੋ ਗਏ ਹਾਂ। ਪ੍ਰਭ ਮਿਲਿਆ ਤਾਂ ਚੁੱਕੀ ਡੰਝਾ, ਨਾਨਕ ਲੱਧਾ ਮਨ ਤਨ ਮੰਝਾ। ਜਿਸ ਵੇਲੇ ਵਾਹਿਗੁਰੂ ਪਰਮਾਤਮਾ ਮਿਲਿਆ ਤਾਂ ਦੁਨੀਆਂ ਦੀ ਜਿਹੜੀ ਡੰਝਾ ਸੀਗੀ, ਜਿਹੜੀ ਸੜਨਤਾ ਸੀਗੀ ਦੁਨੀਆਂ ਦੀ, ਉਹ ਦੂਰ ਹੋ ਗਈ। ਉਹ ਪਰਮਾਤਮਾ ਕਿੱਥੋਂ ਮਿਲਿਆ? ਮਹਾਰਾਜ ਫਰਮਾਉਂਦੇ ਉਹ ਪਰਮਾਤਮਾ ਮਨ ਤਨ ਦੇ ਮੰਝਾ ਹੁੰਦਾ ਵਿੱਚੋਂ, ਸੋ ਮਨ ਤੇ ਤਨ ਦੇ ਅੰਦਰੋਂ ਹੀ ਕਹਿੰਦੇ ਨੇ ਲੱਧਾ ਲੱਭਿਆ, ਜਿਵੇਂ ਮੱਖਣ ਸ਼ਾਹ ਲਵਾਣੇ ਨੇ ਉੱਤੇ ਚੜ੍ਹ ਕੇ ਕੋਠੇ ਤੇ ਪਰਨਾ ਹਿਲਾ ਕੇ ਕਿਹਾ ਸੀ ਗੁਰੂ ਲੱਧ ਹੋ ਰਹੇ ਗੁਰੂ ਲੱਧ ਹੋ ਰਹੇ, ਕਹਿੰਦੇ ਮੈਨੂੰ ਤਾਂ ਮੰਝਾ ਤੋਂ ਭਾਵ ਮੇਰੇ ਹਿਰਦੇ ਚ ਵੀ ਮਿਲ ਪਿਆ। 374 ਅੰਗ ਤੇ ਫਰਮਾਉਂਦੇ ਹਨ ਆਸਾ ਮਹੱਲਾ ਪੰਜਵਾ, ਪੰਚ ਪਦੇ। ਪੰਚ ਪਦੇ ਦੇ ਥੱਲੇ ਛੋਟਾ ਜਿਹਾ ਤੀਆ ਲੱਗਿਆ ਹੋਇਆ, ਇਹਦਾ ਮਤਲਬ ਹੈ ਪੰਚ ਪਦਿਆਂ ਦੇ ਤਿੰਨ ਸ਼ਬਦ ਆਉਣਗੇ। ਆਸਾ ਰਾਗ ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਸੋ ਜੀਵ ਇਸਤਰੀ ਨੂੰ ਉਲਾਂਭੇ ਸਮੇਤ ਭਾਵ ਭਗਤੀ ਦਾ ਉਪਦੇਸ਼ ਕਰਦੇ ਨੇ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਆਪਾਂ ਸਾਰਿਆਂ ਨੂੰ, ਦੇਖ ਭਾਈ ਬੰਦਿਆ, ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮੰਨੀਐ ਪਾਂਤ। ਕਹਿੰਦੇ ਸੁਣ ਭਾਈ ਜੀਵ, ਸਭ ਤੋਂ ਪਹਿਲਾਂ ਪਰਮੇਸ਼ਰ ਨੇ ਤੇਖ ਤੇਰੀ ਕਿੰਨੀ ਸੋਹਣੀ ਜਾਤੀ ਬਣਾਈ, ਉੱਚੀ ਜਾਤ ਦਿੱਤੀ ਤੈਨੂੰ, ਉੱਤਮ ਜਾਤੀ 'ਚ ਤੈਨੂੰ ਜਨਮ ਦਿੱਤਾ। ਦੂਜੀ ਤੇਰੀ ਜਿਹੜੀ ਪਾਂਤ ਹੁੰਦੀ ਪੰਗਤੀ ਸ਼੍ਰੇਣੀ ਹੈ, ਉਹ ਵੀ ਚੰਗੀ ਬਣਾਈ ਹੈ। ਜਾਤੀ ਦੇ ਵਿੱਚ ਗਾਂਹ ਫਿਰ ਸ਼੍ਰੇਣੀਆਂ ਹੁੰਦੀਆਂ ਨੇ, ਉਹ ਵੀ ਉੱਚੀ ਹੈ ਤੇਰੀ। ਇਹ ਬੰਦੇ ਨੂੰ ਸਿਰਫ ਨਾਮ ਵਿੱਚ ਲਾਉਣ ਵਾਸਤੇ ਕਹਿੰਦੇ ਨੇ, ਊ ਨਹੀਂ ਕਿ ਜਾਤੀ ਪਾਤੀ ਦੀ ਊ ਨਹੀਂ ਗੱਲ ਕਰਦੇ। ਜਿਵੇਂ ਕਿਸੇ ਸਿਆਣੇ ਨੂੰ ਸਮਝਾਉਣਾ ਹੋਵੇ ਵੀ ਦੇਖ ਤੈਨੂੰ ਰੱਬ ਨੇ ਕਿੰਨਾ ਕੁਝ ਦਿੱਤਾ ਹੈ, ਇੱਜ਼ਤ ਵੀ ਤੇਰੀ ਹਰ ਜਗ੍ਹਾ ਮੰਨੀ ਜਾਂਦੀ ਹੈ, ਸਤਿਕਾਰ ਦਿੰਦੀ ਸਾਰੀ ਦੁਨੀਆ। ਤੀਜੀ ਗੱਲ ਜਿਹੜੀ ਹੈ, ਤ੍ਰਿਤੀਆ ਤੇਰਾ ਸੁੰਦਰ ਥਾਨ, ਵਿਗੜ ਰੂਪ ਮਨ ਮਹਿ ਅਭਿਮਾਨ। ਤੀਜਾ ਦੇਖ ਤੇਰੇ ਰਹਿਣ ਵਾਸਤੇ ਕਿੰਨਾ ਸੋਹਣਾ ਘਰ ਦਿੱਤਾ ਤੈਨੂੰ ਵਾਹਿਗੁਰੂ ਨੇ, ਪਰ ਮਨ ਵਿੱਚ ਇਹਨਾਂ ਪਦਾਰਥਾਂ ਦਾ ਹੰਕਾਰ ਕਰਨ ਨਾਲ ਤੂੰ ਸਰੂਪ ਵੱਲੋਂ ਵਿਗੜ ਰਿਹਾ। ਤੂੰ ਕੋੜੀ ਰੂਪ ਹੋ ਰਿਹਾ, ਵਿਗੜ ਰੂਪ ਹੋ ਰਿਹਾ, ਤੇਰਾ ਮਨ ਵਿਗੜ ਰਿਹਾ, ਪਰਮਾਤਮਾ ਵੱਲੋਂ ਹਟ ਰਿਹਾ। ਤੂੰ ਘਰ ਤਾਂ ਤੈਨੂੰ ਤਾਂ ਦਿੱਤਾ ਸੀ ਰਹਿਣ ਵਾਸਤੇ ਕਿ ਆਰਾਮ ਕਰੇਗਾ ਭਗਤ, ਬਾਥਰੂਮ ਦਿੱਤੇ ਸੀ ਸੋਹਣੇ ਨਹਾਉਣ ਵਾਸਤੇ, ਠੰਡ 'ਚ ਗਰਮ ਪਾਣੀ ਦਿੱਤਾ ਤੈਨੂੰ ਵੀ ਭਗਤ ਨੂੰ ਉੱਠਣ ਲੱਗਿਆਂ ਨਹਾਉਣ ਲੱਗਿਆਂ ਤਕਲੀਫ ਨਾ ਹੋਵੇ। ਪਰ ਇਹ ਦੁਨੀਆਂ ਦਾ ਜਿੰਨਾ ਵੀ ਢਾਂਚਾ ਦੇਖਿਆ ਮਨੁੱਖਾਂ ਦਾ, ਪੁਰਾਣੀਆਂ ਗੱਲਾਂ ਯਾਦ ਆਉਂਦੀਆਂ, ਜਦੋਂ ਤੜਕੇ 2 ਵਜੇ ਕਈ ਵਾਰ ਇਸ਼ਨਾਨ ਕਰਦੇ ਠੰਡੇ ਪਾਣੀ 'ਚ ਨਹਾ ਕੇ, ਬੰਬੀਆਂ ਦੇ ਉੱਤੇ ਜਿਹੜਾ ਬਾਹਰ 'ਚ ਬੱਚਿਆਂ 'ਚ ਪਾਣੀ ਖੜਾ ਹੁੰਦਾ, ਕਈ ਵਾਰ ਉਹ 'ਚ ਨਹਾਉਂਦੇ ਦੇਖੇ ਸਾਰੇ। ਸੋ ਹੁਣ ਉਹ ਭਗਤੀ ਕਰਦੇ ਸੀਗੇ ਜਦੋਂ ਪਾਣੀ ਦੀ ਸਹੂਲਤ ਨਹੀਂ ਸੀ, ਕੋਈ ਹੋਰ ਸਹੂਲਤਾਂ ਨਹੀਂ ਸੀ ਹੁੰਦੀਆਂ। ਤਿੰਨਾਂ ਦਰਿਆਵਾਂ ਸਿਓ ਦੋਸਤੀ ਮਾਨੇ ਮੋਖੇ ਸੱਚਾ ਨਾਉ। ਮਨੁੱਖ ਨੂੰ ਜਿਉਂ ਜਿਉਂ ਸਹੂਲਤ ਮਿਲੀ ਜਾਂਦੀ ਹੈ ਤਿਉਂ ਤਿਉਂ ਦਲਿੱਦਰੀ ਹੋਈ ਜਾਂਦਾ ਹੈ। ਜਦੋਂ ਜੰਗਲਾਂ 'ਚ ਰਹਿੰਦੇ ਸੀ ਉਦੋਂ ਸਾਰੀ ਰਾਤ ਹੀ ਨਹੀਂ ਸੀ ਸੌਂਦੇ ਹੁੰਦੇ। ਜਿਉਂ ਜਿਉਂ ਮਨੁੱਖ ਨੂੰ ਸੁੱਖ ਦਿੱਤਾ ਮਹਾਰਾਜ ਨੇ ਤਿਉਂ ਤਿਉਂ ਹੀ ਵਿਗੜਿਆ। ਸੋਨੀ ਸਰੂਪ ਸੁਜਾਣ ਵਿਚੱਖਣ, ਅਤ ਗਰਬੈ ਮੋਹੇ ਫਾਕੀ ਤੂੰ ਰਹਾਓ। ਤੂੰ ਸੋਹਣੇ ਸਰੂਪ ਵਾਲੀ ਹੈ, ਜੀਵ ਰੂਪ ਇਸਤਰੀ ਚਤੁਰ ਹੈ, ਸਿਆਣੀ ਹੈ, ਵਿਸ਼ੇਸ਼ ਕਰਕੇ ਸੁਰਤੀ ਸਿਮਰਤੀ ਰੂਪ ਚੱਖਣ ਹੁੰਦੇ ਚਕਸ਼ੂ ਅੱਖਾਂ ਵਾਲੀ ਹੈ। ਸੋ ਪੜ੍ਹੀ ਸੁਣੀ ਹੋਈ ਹੈ, ਭਾਵ ਤੈਨੂੰ ਪੜ੍ਹਿਆ ਲਿਖਿਆ, ਤੈਨੂੰ ਸਾਰਾ ਗਿਆਨ ਹੈ, ਨਹੀਂ ਪਤਾ ਤੈਨੂੰ। ਬੇਹੁੰਦੀ ਦਵੈਤ ਦੇ ਚ ਹੁੰਦੀ ਪੁਨਾ ਹੁੰਦੀ ਖੰਧਨੇ ਵਾਲੀ ਹੈ, ਪਰ ਇੱਕ ਖੋਟ ਤੇਰੇ ਵਿੱਚ ਹੈ ਜੋ ਹੰਕਾਰ ਅਤੇ ਮੋਹ ਨੇ ਤੈਨੂੰ ਬਹੁਤਾ ਹੀ ਜ਼ਿਆਦਾ ਫਾਂਕੀ ਹੁੰਦਾ ਫਸਾ ਲਿਆ, ਫਸਿਆ ਪਿਆ। ਹੰਕਾਰ ਅਤੇ ਮੋਹ ਦੇ ਵਿੱਚ ਰਹਾਓ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਅਤ ਸੂਚੀ ਤੇਰੀ ਪਾਕਸਾਲ, ਕਰੇ ਇਸ਼ਨਾਨ ਪੂਜਾ ਤਿਲਕ ਲਾਲ। ਤੇਰੀ ਪਾਕਸਾਲ ਜਿਹੜੀ ਰਸੋਈ ਵੀ ਆ, ਉਹ ਵੀ ਅਤਿਅੰਤ ਹੀ ਪਵਿੱਤਰ ਹੈ। ਸਵੇਰੇ ਇਸ਼ਨਾਨ ਪਾਣੀ ਕਰਕੇ ਇਹ ਜੀਵ ਤੂੰ ਠਾਕੁਰ ਪੂਜਨ ਵੀ ਕਰਦਾ, ਕਿਸੇ ਹੋਰ ਜੀਵ ਨੂੰ ਵੀ ਸਮਝਾ ਰਹੇ ਨੇ, ਅਤੇ ਮੱਥੇ ਤੇ ਲਾਲ ਰੰਗ ਦਾ ਭਾਵ ਕੇਸਰ ਦਾ ਤਿਲਕ ਵੀ ਲਗਾਉਂਦਾ। ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ, ਹਿੰਦੂਆਂ ਪ੍ਰਤੀ ਵੀ ਉਪਦੇਸ਼ ਕਰਦੇ ਨੇ ਮਹਾਰਾਜ ਜੀ। ਗੱਲੀ ਗਰਭ ਹੈ ਮੁਖ ਗੋਵਹ ਗਿਆਨ, ਸਭ ਵਿਦ ਖੋਈ ਲੋਭ ਸੁਆਨ। ਗੱਲਾਂ ਨਾਲ ਤੂੰ ਬੜਾ ਹੰਕਾਰ ਕਰਦਾ, ਅਤੇ ਮੂੰਹੋਂ ਬਹੁਤ ਗਿਆਨ ਦੀਆਂ ਗੱਲਾਂ ਕਰਦਾ, ਬਚਨ ਗੋਵਹ ਤੋਂ ਭਾਵ ਉਚਾਰਨ ਕਰਦਾ, ਪਰ ਲੋਭ ਰੂਪੀ ਕੂਕਰ ਨੇ ਤੇਰੀਆਂ ਸਾਰੀਆਂ ਵਿਧੀਆਂ ਨਾਸ਼ ਕਰਤੀਆਂ। ਗੱਲਾਂ ਬਹੁਤ ਸੋਹਣੀਆਂ ਨੇ, ਜਾਂ ਬੋਲਿਆ ਤਾਂ ਪਕੜਿਆ, ਗੱਲਾਂ ਬੜੀਆਂ ਸੋਹਣੀਆਂ ਕਰਦਾ। ਸੋ ਜਿਵੇਂ ਕੋਈ ਬੜਾ ਵੱਡਾ ਆਪਣੇ ਆਪ ਨੂੰ ਸਮਝਦਾ ਸੀ, ਮੈਂ ਬੜਾ ਮਹਿੰਗਾ ਕੀਰਤਨੀ ਹੈ, ਜਦੋਂ ਕੀਰਤਨ ਕਰ ਰਿਹਾ ਸੀ, ਰਾਗੀ ਜਥਾ ਲੇਟ ਹੋ ਗਿਆ ਕੀਰਤਨ ਦਰਬਾਰ ਚੋਂ, ਸਾਰੀ ਸੰਗਤ ਨੇ ਬੜਾ ਆਨੰਦ ਇੱਕ ਘੰਟਾ ਮਾਣਿਆ ਉਹਦਾ। ਕਹਿੰਦੇ ਅਖੇ ਰਾਗੀ ਜਥਾ ਅਗਲਾ ਆਇਆ ਨਹੀਂ, 5 ਕੁ ਮਿੰਟ ਹੋਰ ਲਾ ਦਿਓ। ਕਹਿੰਦੇ ਜੀ 5,000 ਹੋਰ ਲਊਂਗਾ 5 ਮਿੰਟ ਦਾ। ਉਹ ਕਹਿੰਦੇ ਤੇਰਾ ਪਤਾ ਲੱਗ ਗਿਆ, ਤੈਨੂੰ ਗਾਹਾਂ ਨੂੰ ਨਹੀਂ ਹੁਣ ਬੁਲਾਉਂਦੇ ਅਸੀਂ। ਇਸ ਕਰਕੇ ਮਹਾਰਾਜ ਕਹਿੰਦੇ ਲੋਭ ਕਰਨ ਨਾਲ ਇਸ਼ਨਾਨ ਪੂਜਾ ਸਾਰੇ ਸਾਧਨ ਬਾਹਰਲੇ ਦਿਖਾਵੇ ਸਭ ਖਤਮ ਹੋ ਜਾਂਦੇ ਨੇ। ਕਾਪਰ ਪਹਿਰ ਹੈ ਭੋਗ ਹੈ ਭੋਗ, ਆਚਾਰ ਕਰ ਹੈ ਸੋਭਾ ਮਹਿਲੋਗ। ਸੋ ਜਿਹਦੀ ਕਿਰਪਾ ਕਰਕੇ ਚੰਗੇ ਚੰਗੇ ਕੱਪੜੇ ਪਾਉਣਾ ਹੈ, ਭੋਗ ਪਦਾਰਥਾਂ ਨੂੰ ਛਕਦਾ ਖਾਣਾ ਪੀਣਾ ਹੈ, ਲੋਕਾਂ ਵਿੱਚ ਤੇਰੀ ਇੱਜ਼ਤ ਚੰਗੀ ਬਣੀ, ਸੋਭਾ ਕਰਾਉਣ ਵਾਸਤੇ ਸ੍ਰੇਸ਼ਠ ਕਰਤੱਬਾਂ ਨੂੰ ਵੀ ਕਰਦਾ ਹੈ। ਚੋਆ ਚੰਦਨ ਸੁਗੰਧ ਵਿਸਥਾਰ, ਸੰਗੀ ਖੋਟਾ ਕ੍ਰੋਧ ਚੰਡਾਲ। ਚੰਦਨ ਵਰਗੇ ਸੋਹਣੀਆਂ ਖੁਸ਼ਬੂਆਂ ਚੁਆ ਕੇ ਖੂਬ ਸੁਗੰਧੀਆਂ ਸਰੀਰ ਤੇ, ਕੱਪੜਿਆਂ ਦੇ ਵੱਖਰੇ ਹੈ, ਸਰੀਰ ਦੇ ਸੈਂਟ ਵੱਖਰੇ ਲਈ ਫਿਰਦਾ, ਪਰ ਦੇਖਣ ਤਾਂ ਖੁਸ਼ਬੂਆਂ ਛੱਡਦਾ ਜਾਂਦਾ। ਕਹਿੰਦੇ ਬਾਹਰੋਂ ਬੀਬਾ ਰਾਣਾ, ਪਰ ਜਦੋਂ ਗੁੱਸੇ ਚ ਆ ਕੇ ਗਾਲਾਂ ਕੱਢਣ ਲੱਗ ਜਾਂਦਾ, ਬੋਲਦਾ ਕਬੋਲ ਕਰਦਾ, ਅੱਖਾਂ ਲਾਲ ਬੁੱਲ ਫਰਕ ਦੇ ਗੁੱਸੇ ਚ, ਫਿਰ ਕਹਿੰਦੇ ਕ੍ਰੋਧ ਜੋ ਚੰਡਾਲ ਹੈ ਖੋਟਾ, ਉਹਦਾ ਤੂੰ ਸੰਗੀ ਹੋ ਰਿਹਾ, ਕ੍ਰੋਧ ਨਾਲ ਸਾਰੇ ਕਰਮ ਨਿਸਫਲ ਹੋ ਗਏ। ਨਾਨਕ ਫਿੱਕਿਆ ਬੋਲਿਆ ਤਨ ਮਨ ਫਿੱਕਾ ਹੋਏ, ਕ੍ਰੋਧ ਕਰ ਧਰਮ ਹੋਤ ਵਿਭੰਗਾ। ਕ੍ਰੋਧ ਕਰਨ ਨਾਲ ਜਿਹੜਾ ਸਾਡਾ ਧਰਮ ਹੈ ਖਤਮ ਹੋ ਜਾਂਦਾ। ਧਰਮੀ ਬੰਦੇ ਨੂੰ ਬਹੁਤ ਘੱਟ ਗੁੱਸਾ ਆਉਂਦਾ, ਵੀਰ ਰਸ ਅਲੱਗ ਚੀਜ਼ ਹੈ, ਜਾਂ ਫਿਰ ਮਰਿਆਦਾ ਉੱਤੇ ਕਿਤੇ ਗੁੱਸਾ ਆ ਜਾਏ ਇਸ ਗੱਲ ਦਾ ਵੀ ਮਰਿਆਦਾ 'ਤੇ ਕੋਈ ਵਿਘਨ ਪਾ ਦੇਵੇ ਜਾਂ ਕੋਈ ਬੇਅਦਬੀ ਕਰ ਦੇਵੇ, ਫਿਰ ਵੱਖਰੀ ਗੱਲ ਹੈ। ਪਰ ਊਈਂ ਅੱਗ ਬਬੂਲੇ ਹੋਏ ਫਿਰਨਾ ਮਾੜੀ ਮਾੜੀ ਗੱਲ 'ਤੇ, ਆਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਕਦਾਰੀ, ਹੋਰ ਸਾਰੀਆਂ ਜੂਨਾਂ ਦੇਖ ਤੇਰੀਆਂ ਦਾਸੀਆਂ ਨੇ, ਡੰਗਰਾਂ ਨੂੰ ਤੂੰ ਕਾਬੂ ਕੀਤਾ, ਦਰਖਤਾਂ ਨੂੰ ਤੂੰ ਕਾਬੂ ਕੀਤਾ, ਪੰਛੀਆਂ ਨੂੰ ਤੂੰ ਕਾਬੂ ਕੀਤਾ, ਸ਼ੇਰਾਂ ਨੂੰ ਪਿੰਜਰੇ 'ਚ ਤੂੰ ਪਾ ਲਿਆ, ਇਹ ਮਨੁੱਖਾ ਦੇਹ ਰੂਪੀ ਧਰਤੀ ਵਿੱਚ ਤੇਰੀ ਸਿੱਕਦਾਰੀ, ਨੰਬਰਦਾਰੀ, ਹਕੂਮਤ ਹੈ, ਪ੍ਰਤੱਖ ਵੀ ਧਰਤੀ ਉੱਤੇ ਤੇਰੀ ਸਿੱਕਦਾਰੀ ਹੈ, ਦੇਖ ਤੇਰਾ ਸਿੱਕਾ ਚੱਲਦਾ ਹੈ। ਭਾਈ ਗੁਰਦਾਸ ਜੀ ਕਹਿੰਦੇ 1,84 ਜੂਨ ਵਿੱਚ ਉੱਤਮ ਜੂਨ ਸੋ ਮਾਨਸ ਦੇਹ, 84 ਲੱਖ ਵਿੱਚ ਤੂੰ ਸਾਰਿਆਂ ਤੋਂ ਸ਼੍ਰੋਮਣੀ ਹੈ, ਸੋਹਣਾ ਰੂਪਾ ਤੁਝ ਪਹਿਦਾਮ, ਸੀਲ ਵਿਗਾਰਿਓ ਤੇਰਾ ਕਾਮ, ਸੋਨਾ ਤੇਰੇ ਕੋਲੇ, ਗਹਿਣੇ ਤੇਰੇ ਕੋਲੇ, ਚਾਂਦੀ ਦੇ ਭਾਂਡੇ ਤੇਰੇ ਕੋਲੇ, ਦਮੜੇ ਰੁਪਈਏ ਤੇਰੇ ਕੋਲੇ ਹੈ, ਉਹਨਾਂ ਦੇ ਹੰਕਾਰ ਅਤੇ ਕਾਮ ਨੇ ਤੇਰੇ ਸੀਲ ਸੁਭਾਅ ਨੂੰ ਵਿਗਾੜ ਦਿੱਤਾ, ਕ੍ਰੋਧੀ ਹੋ ਗਿਆ ਅੱਗੇ ਨਾਲੋਂ, ਗੁੱਸਾ ਬਹੁਤ ਆਉਂਦਾ ਤੈਨੂੰ। ਜਾ ਕਉ ਦ੍ਰਿਸ਼ਟ ਮਾਇਆ ਹਰ ਰਾਏ, ਸਾ ਬੰਦੀ ਤੇ ਲਈ ਛਡਾਏ। ਕਹਿੰਦੇ ਜਿਸ ਉੱਤੇ ਵਾਹਿਗੁਰੂ ਰਾਜੇ ਦੀ ਕਿਰਪਾ ਹੋਈ, ਅੰਨ ਦ੍ਰਿਸ਼ਟੀ ਹੋ ਗਈ, ਉਹਨੂੰ ਕਹਿੰਦੇ ਬੰਦੀ ਕੈਦ ਤੋਂ, ਬੰਦੀ ਹੁੰਦੀ ਮਾਇਆ ਤੋਂ ਵਾਹਿਗੁਰੂ ਆਪੇ ਛੁਡਾ ਲੈਂਦੇ ਨੇ। ਸਾਧ ਸੰਗ ਮਿਲ ਹਰ ਰਸ ਪਾਇਆ, ਕਉ ਨਾਨਕ ਸਫਲ ਉਹ ਕਾਇਆ। ਜਿਨ੍ਹਾਂ ਨੇ ਸਤਸੰਗਤ ਵਿੱਚ ਮਿਲ ਕੇ ਨਾਮ ਰਸ ਦੀ ਪ੍ਰਾਪਤੀ ਕੀਤੀ ਹੈ, ਉਹ ਮਨੁੱਖਾਂ ਦੇ ਹੀ ਸਫਲੀ ਹੋਈ ਹੈ, ਉਹਨਾਂ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ। ਸਭ ਰੂਪ ਸਭ ਸੁੱਖ ਬਣੇ ਸੁਹਾਗਨ, ਅਤ ਸੁੰਦਰ ਵਿਚੱਖਣ ਤੂੰ ਰਹਾਓ ਦੂਜਾ। ਹੁਣ ਪਹਿਲੇ ਰਹਾਓ ਦਾ ਜਵਾਬ ਦੂਜੇ 'ਚ ਦਿੱਤਾ ਆ ਕੇ, ਕਹਿੰਦੇ ਜੀਵ ਤੂੰ ਹੀ ਆਉਣ ਨਿਸ਼ਚੇ ਕਰ, ਸਾਰੇ ਸ਼ੁਭ ਗੁਣ ਅਤੇ ਸੁੰਦਰ ਰੂਪ ਅਤੇ ਸਾਰੇ ਸੁੱਖ ਉਸ ਸੁਹਾਗਣ ਔਰਤ ਨੂੰ ਬਣੇ ਨੇ, ਭਾਵ ਉਹਦੇ ਫਬਦੇ ਨੇ, ਉਹਦੇ ਸਫਲੇ ਹੋਏ ਨੇ, ਅਤੇ ਅੰਤ ਸੁੰਦਰ ਅਤੇ ਵਿਚੱਖਣ ਚਤੁਰ ਵੀ ਉਹੀ ਹੈ ਜਿਹਨੇ ਸਤਸੰਗ 'ਚ ਮਿਲ ਕੇ ਨਾਮ ਰਸ ਦੀ ਪ੍ਰਾਪਤੀ ਕੀਤੀ ਹੈ। ਰਹਾਓ ਦੂਜਾ, ਇਹ ਦੂਸਰੇ ਰਹਾਓ ਵਿੱਚ ਮਹਾਰਾਜ ਨੇ ਜਵਾਬ ਦਿੱਤਾ ਹੈ।